ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੀਨ, ਅੱਜ ਅਸੀਂ ਸਬਕ ਨੰਬਰ 82 ਤੇ ਗੌਰ ਖੋਸ ਕਰਾਂਗੇ ਜਿਸ ਦਾ ਉਨਵਾਨ ਹੈ ਯਸੂ ਪਕੜਵਾਇਆ ਜਾਂਦਾ ਹੈ। ਤੇ ਅਸੀਂ ਯੋਹੰਨਾ ਦੀ ਇੰਜੀਲ ਬਾਬ 14 ਤੇ ਮੱਤੀ ਦੀ ਇੰਜੀਲ ਬਾਬ 26 ਦਾ ਮੁਤਾਲਿਆ ਇਸੇ ਹਵਾਲੇ ਦੇ ਨਾਲ ਕਰਾਂਗੇ। ਪਿਛਲੇ ਪ੍ਰੋਗਰਾਮ ਵਿੱਚ ਅਸੀਂ ਆਖਰੀ ਖਾਣੇ ਦੇ ਮੁਤਾਲਿਕ ਸਿੱਖਿਆ ਜੋ ਯਸੂ ਨੇ ਮਰਨ ਤੋਂ ਪਹਿਲੇ ਆਪਣੇ ਸ਼ਾਗਿਰਦਾਂ ਦੇ ਨਾਲ ਖਾਧਾ। ਅਸੀਂ ਸੁਣਿਆ ਸੀ ਕਿ ਯਸੂ ਨੇ ਆਪਣੇ ਸ਼ਾਗਿਰਦਾਂ ਨੂੰ ਪਹਿਲੇ ਹੀ ਦੱਸ ਦਿੱਤਾ ਸੀ ਕਿ ਤੁਹਾਡੇ ਵਿੱਚੋਂ ਇੱਕ ਮੈਨੂੰ ਪਕੜਵਾਏਗਾ ਤੇ ਦੁਸ਼ਮਣਾਂ ਦੇ ਹਵਾਲੇ ਕਰੇਗਾ। ਅਸੀਂ ਇਹ ਵੀ ਵੇਖਿਆ ਕਿ ਯਸੂ ਨੇ ਰੋਟੀ ਤੇ ਪਿਆਲਾ ਆਪਣੇ ਸ਼ਾਗਿਰਦਾਂ ਨੂੰ ਦਿੱਤਾ ਤੇ ਆਖਿਆ ਕਿ ਰੋਟੀ ਜੋ ਤੁਹਾਡੇ ਲਈ ਤੋੜੀ ਜਾਂਦੀ ਏ ਇਹ ਮੇਰਾ ਬਦਨ ਏ ਤੇ ਜੋ ਮੈਂ ਤੁਹਾਡੇ ਲਈ ਕੁਰਬਾਨ ਕਰਾਂਗਾ। ਤੇ ਅੰਗੂਰ ਦਾ ਰਸ ਦਾ ਪਿਆਲਾ ਵੀ ਦਿੰਦਿਆਂ ਹੋਇਆਂ ਫਰਮਾਇਆ ਕਿ ਇਹ ਮੇਰਾ ਖੂਨ ਏ ਜੋ ਤੁਹਾਡੇ ਵਾਸਤੇ ਬਹਾਇਆ ਜਾਏਗਾ। ਫਿਰ ਯਸੂ ਨੇ ਆਪਣੇ ਸ਼ਾਗਿਰਦਾਂ ਤੇ ਜ਼ਾਹਿਰ ਕੀਤਾ ਕਿ ਉਹਦੇ ਦੁਨੀਆਂ ਵਿੱਚ ਆਉਣ ਦੀ ਵਜ੍ਹਾ ਇਹੀ ਸੀ ਤਾਂ ਕਿ ਉਹ ਕੁਰਬਾਨੀ ਦੇ ਤੌਰ ਤੇ ਆਪਣਾ ਖੂਨ ਬਹਾਏ ਤੇ ਉਹਦਾ ਬਹਾਇਆ ਹੋਇਆ ਖੂਨ ਉਹਨਾਂ ਦੇ ਗੁਨਾਹ ਮਿਟਾਏਗਾ ਤੇ ਉਹਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਵਾਰਸ ਬਣਾਏਗਾ। ਇੰਜਲ ਮੁਕੱਦਸ ਦਾ ਮੁਤਾਲਿਆ ਜਾਰੀ ਰੱਖਦਿਆਂ ਹੋਇਆਂ ਅੱਜ ਅਸੀਂ ਯਸੂ ਮਸੀਹ ਦੀ ਖੂਬਸੂਰਤ ਤੇ ਗਹਿਰੇ ਬੇਦ ਤੇ ਮਬਨੀ ਗੱਲਾਂ ਸੁਣਾਂਗੇ ਜੋ ਉਹਨੇ ਉਸ ਰਾਤ ਆਖੀਆਂ ਜਦੋਂ ਹੈਕਲ ਦੇ ਨਿਗਹਬਾਨ ਉਹਨੂੰ ਫੜਨ ਆਏ। ਅਸੀਂ ਯੋਹੰਨਾ ਦੀ ਇੰਜੀਲ ਦੇ 14ਵੇਂ ਬਾਬ ਦਾ ਮੁਤਾਲਿਆ ਕਰਾਂਗੇ। ਯਸੂ ਨੇ ਇਹ ਜਾਣਦਿਆਂ ਹੋਇਆਂ ਕਿ ਹੁਣ ਉਹਦਾ ਵੇਲਾ ਕਰੀਬ ਏ ਆਪਣੇ ਸ਼ਾਗਿਰਦਾਂ ਨੂੰ ਇੰਜ ਫਰਮਾਇਆ, ਤੁਹਾਡਾ ਦਿਲ ਨਾ ਘਬਰਾਏ, ਤੁਸੀਂ ਖੁਦਾ ਤੇ ਇਮਾਨ ਰੱਖਦੇ ਹੋ, ਮੇਰੇ ਤੇ ਵੀ ਇਮਾਨ ਰੱਖੋ। ਮੇਰੇ ਬਾਪ ਦੇ ਘਰ ਵਿੱਚ ਬੜੇ ਸਾਰੇ ਮਕਾਨ ਨੇ, ਜੇ ਨਾ ਹੁੰਦੇ ਤੇ ਮੈਂ ਤੁਹਾਨੂੰ ਕਹਿ ਦਿੰਦਾ, ਕਿਉਂਕਿ ਮੈਂ ਜਾਣਾ ਵਾਂ ਤਾਂ ਕਿ ਤੁਹਾਡੇ ਵਾਸਤੇ ਜਗ੍ਹਾ ਤਿਆਰ ਕਰਾਂ, ਤੇ ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤੇ ਫਿਰ ਆ ਕੇ ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ ਤਾਂ ਕਿ ਜਿੱਥੇ ਮੈਂ ਵਾਂ ਤੁਸੀਂ ਵੀ ਉੱਥੇ ਹੋਵੋ, ਤੇ ਜਿੱਥੇ ਮੈਂ ਜਾਣਾ ਵਾਂ ਤੁਸੀਂ ਉੱਥੇ ਦੀ ਰਾਹ ਜਾਣਦੇ ਹੋ। ਤੋਮਾ ਨੇ ਉਹਨੂੰ ਆਖਿਆ, ਇਹ ਖੁਦਾਵੰਦ, ਸਾਨੂੰ ਨਹੀਂ ਪਤਾ ਕਿ ਤੂੰ ਕਿੱਥੇ ਜਾਣਾ ਹੈ ਤੇ ਫਿਰ ਰਾਹ ਕਿਉਂਕਿ ਜਾਣਾਂਗੇ। ਯਸੂ ਨੇ ਉਹਨੂੰ ਆਖਿਆ, ਰਾਹ ਤੇ ਹੱਕ ਤੇ ਜ਼ਿੰਦਗੀ ਮੈਂ ਵਾਂ, ਕੋਈ ਮੇਰੇ ਵਸੀਲੇ ਤੋਂ ਬਗੈਰ ਬਾਪ ਦੇ ਕੋਲ ਨਹੀਂ ਆਉਂਦਾ। ਜੇ ਤੂੰ ਮੈਨੂੰ ਜਾਣਦਾ ਹੁੰਦਾ ਤੇ ਮੇਰੇ ਬਾਪ ਨੂੰ ਵੀ ਜਾਣਦਾ, ਤੇ ਹੁਣ ਉਹਨੂੰ ਜਾਣਦੇ ਹੋ ਤੇ ਵੇਖ ਵੀ ਲਿੱਤਾ ਏ। ਫਿਲਪਸ ਨੇ ਉਹਨੂੰ ਆਖਿਆ ਕਿ ਖੁਦਾਵੰਦ, ਬਾਪ ਨੂੰ ਸਾਨੂੰ ਵਿਖਾ, ਇਹ ਵੀ ਸਾਡੇ ਵਾਸਤੇ ਕਾਫ਼ੀ ਏ। ਯਸੂ ਨੇ ਉਹਨੂੰ ਆਖਿਆ, ਇਹ ਫਿਲਪਸ, ਮੈਂ ਇੰਨੀ ਮੁੱਦਤ ਤੋਂ ਤੇਰੇ ਨਾਲ ਹਾਂ ਕਿ ਤੂੰ ਮੈਨੂੰ ਨਹੀਂ ਜਾਣਦਾ, ਜਿਹਨੇ ਮੈਨੂੰ ਵੇਖਿਆ ਉਹਨੇ ਬਾਪ ਨੂੰ ਵੇਖਿਆ, ਤੂੰ ਕਿਉਂਕਿ ਕਹਿੰਦਾ ਹੈ ਕਿ ਬਾਪ ਨੂੰ ਸਾਨੂੰ ਵਿਖਾ, ਕਿ ਤੂੰ ਯਕੀਨ ਨਹੀਂ ਕਰਦਾ ਕਿ ਮੈਂ ਬਾਪ ਵਿੱਚੋਂ ਹਾਂ ਤੇ ਬਾਪ ਮੇਰੇ ਵਿੱਚ ਏ? ਇਹ ਗੱਲਾਂ ਜੋ ਮੈਂ ਤੈਨੂੰ ਕਹਿੰਦਾ ਵਾਂ ਆਪਣੇ ਵੱਲੋਂ ਨਹੀਂ ਕਹਿੰਦਾ, ਲੇਕਿਨ ਬਾਪ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦੇ। ਮੇਰਾ ਯਕੀਨ ਕਰੋ ਕਿ ਮੈਂ ਬਾਪ ਵਿੱਚੋਂ ਹਾਂ ਤੇ ਬਾਪ ਮੇਰੇ ਵਿੱਚ, ਨਹੀਂ ਤੇ ਮੇਰੇ ਕੰਮਾਂ ਦਾ ਹੀ ਯਕੀਨ ਕਰੋ। ਜੇ ਤੁਸੀਂ ਮੇਰੇ ਨਾਲ ਮੁਹੱਬਤ ਰੱਖਦੇ ਹੋ ਤੇ ਮੇਰੇ ਹੁਕਮਾਂ ਤੇ ਅਮਲ ਕਰੋਗੇ ਤੇ ਮੈਂ ਬਾਪ ਦੇ ਨਾਲ ਦਰਖਾਸਤ ਕਰਾਂਗਾ ਕਿ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਕਿ ਅਬਦ ਤੱਕ ਤੁਹਾਡੇ ਨਾਲ ਰਵੇ, ਯਾਨੀ ਰੂਹੇ ਹੱਕ ਜਿਹਨੂੰ ਦੁਨੀਆ ਹਾਸਲ ਨਹੀਂ ਕਰ ਸਕਦੀ, ਕਿਉਂਕਿ ਨਾ ਉਹਨੂੰ ਵੇਖਦੀ ਏ ਨਾ ਜਾਣਦੀ ਏ। ਤੁਸੀਂ ਉਹਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਏ ਤੇ ਤੁਹਾਡੇ ਅੰਦਰ ਏ। ਮੈਂ ਤੁਹਾਨੂੰ ਯਤੀਮ ਨਾ ਛੱਡਾਂਗਾ, ਮੈਂ ਤੁਹਾਡੇ ਕੋਲ ਆਵਾਂਗਾ। ਥੋੜ੍ਹੀ ਦੇਰ ਬਾਕੀ ਏ ਕਿ ਦੁਨੀਆ ਮੈਨੂੰ ਫਿਰ ਨਾ ਵੇਖੇਗੀ, ਮਗਰ ਤੁਸੀਂ ਮੈਨੂੰ ਵੇਖਦੇ ਰਹੋਗੇ, ਕਿਉਂਕਿ ਮੈਂ ਜਿੱਥੇ ਹਾਂ ਉੱਥੇ ਤੁਸੀਂ ਵੀ ਹੋਵੋਗੇ। ਉਸ ਦਿਹਾੜੇ ਤੁਸੀਂ ਜਾਣੋਗੇ ਕਿ ਮੈਂ ਆਪਣੇ ਬਾਪ ਵਿੱਚੋਂ ਹਾਂ ਤੇ ਤੁਸੀਂ ਮੇਰੇ ਵਿੱਚ ਤੇ ਮੈਂ ਤੁਹਾਡੇ ਵਿੱਚ। ਜਿਸਦੇ ਕੋਲ ਮੇਰੇ ਹੁਕਮ ਨੇ ਉਹ ਉਹਨਾਂ ਤੇ ਅਮਲ ਕਰਦਾ, ਉਹੀ ਮੇਰੇ ਨਾਲ ਮੁਹੱਬਤ ਰੱਖਦਾ, ਉਹ ਮੇਰੇ ਬਾਪ ਦਾ ਪਿਆਰਾ ਹੋਵੇਗਾ ਤੇ ਮੈਂ ਉਹਦੇ ਨਾਲ ਮੁਹੱਬਤ ਰੱਖਾਂਗਾ ਤੇ ਆਪਣੇ ਆਪ ਨੂੰ ਉਹਦੇ ਤੇ ਜ਼ਾਹਿਰ ਕਰਾਂਗਾ। ਜੋ ਮੇਰੇ ਨਾਲ ਮੁਹੱਬਤ ਨਹੀਂ ਰੱਖਦਾ ਉਹ ਮੇਰੇ ਕਲਾਮ ਤੇ ਅਮਲ ਨਹੀਂ ਕਰਦਾ, ਤੇ ਜਿਹੜਾ ਕਲਾਮ ਤੁਸੀਂ ਸੁਣਦੇ ਹੋ ਉਹ ਮੇਰਾ ਨਹੀਂ ਬਲਕਿ ਬਾਪ ਦਾ ਏ ਜਿਹਨੇ ਮੈਨੂੰ ਭੇਜਿਆ ਹੈ। ਮੈਂ ਇਹ ਗੱਲਾਂ ਤੁਹਾਡੇ ਨਾਲ ਰਹਿ ਕੇ ਤੁਹਾਨੂੰ ਆਖਣ ਡਿਆ ਵਾਂ, ਲੇਕਿਨ ਮਦਦਗਾਰ ਯਾਨੀ ਰੂਹ ਕੁਦਸ ਜਿਹਨੂੰ ਬਾਪ ਮੇਰੇ ਨਾਂ ਤੋਂ ਭੇਜੇਗਾ ਉਹੀ ਤੁਹਾਨੂੰ ਸਭ ਗੱਲਾਂ ਸਿਖਾਏਗਾ ਤੇ ਜੋ ਕੁਝ ਮੈਂ ਤੁਹਾਨੂੰ ਆਖਿਆ ਏ ਉਹ ਸਭ ਤੁਹਾਨੂੰ ਯਾਦ ਦਿਲਾਏਗਾ। ਮੈਂ ਤੁਹਾਨੂੰ ਇਤਮਾਨ ਦਿੱਤੇ ਜਾਂਦਾ ਵਾਂ, ਆਪਣਾ ਇਤਮਾਨ ਤੁਹਾਨੂੰ ਦੇਣਾ ਵਾਂ, ਜਿਸ ਤਰ੍ਹਾਂ ਦੁਨੀਆ ਦਿੰਦੀ ਏ ਮੈਂ ਤੁਹਾਨੂੰ ਉਸ ਤਰ੍ਹਾਂ ਨਹੀਂ ਦਿੰਦਾ। ਤੁਹਾਡਾ ਦਿਲ ਨਾ ਘਬਰਾਏ ਅਤੇ ਨਾ ਡਰੇ। ਇਸ ਤਰ੍ਹਾਂ ਖੁਦਾਵੰਦ ਯਿਸੂ ਨੇ ਆਪਣੇ ਸ਼ਾਗਿਰਦਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਹਨਾਂ ਨੂੰ ਤਸੱਲੀ ਦਿੱਤੀ ਅਤੇ ਉਹਨਾਂ ਦੇ ਦਿਲਾਂ ਨੂੰ ਅਤੇ ਈਮਾਨ ਨੂੰ ਮਜ਼ਬੂਤ ਕੀਤਾ ਅਤੇ ਤਿਆਰ ਕੀਤਾ ਤਾਂ ਕਿ ਉਹ ਆਉਣ ਵਾਲੀ ਮੁਸ਼ਕਲ ਅਤੇ ਵਾਕਏ ਹੋਣ ਵਾਲੇ ਵਕੂਵੇ ਨੂੰ ਬਰਦਾਸ਼ਤ ਕਰ ਸਕਣ। ਯਿਸੂ ਨੇ ਮਦਦਗਾਰ ਦੀ ਬਾਬਤ ਜੋ ਫਰਮਾਇਆ ਕੀ ਤੁਸੀਂ ਸੁਣਿਆ? ਇਹਨੂੰ ਸਮਝਣਾ ਤੁਹਾਡੇ ਵਾਸਤੇ ਨਹਾਇਤ ਜ਼ਰੂਰੀ ਏ, ਕਿਉਂਕਿ ਕੁਝ ਲੋਕ ਯਿਸੂ ਦੇ ਇਹਨਾਂ ਅਲਫਾਜ਼ ਵਿੱਚ ਹੇਰਾ ਫੇਰੀ ਕਰਕੇ ਲੋਕਾਂ ਨੂੰ ਯਕੀਨ ਦਿਲਾਉਣਾ ਚਾਹੁੰਦੇ ਨੇ ਕਿ ਉਹ ਆਉਣ ਵਾਲੇ ਕਿਸੇ ਹੋਰ ਨਬੀ ਦਾ ਐਲਾਨ ਕਰਨ ਡਿਆ। ਲੇਕਿਨ ਯਿਸੂ ਨੇ ਜਿਸ ਮਦਦਗਾਰ ਦਾ ਹਵਾਲਾ ਦਿੱਤਾ ਇਸ ਵਿੱਚ ਨਾ ਕਿਸੇ ਨਬੀ ਦਾ ਜ਼ਿਕਰ ਏ ਅਤੇ ਨਾ ਹੀ ਕਿਸੇ ਸ਼ਖਸ ਦਾ ਨਾਂ, ਕਿਉਂਕਿ ਯਿਸੂ ਨੇ ਆਖਿਆ ਕਿ ਇਹ ਮਦਦਗਾਰ ਨਾ ਦੇਖੀ ਜਾਵਣ ਵਾਲੀ ਰੂਹ ਹੈ ਜੋ ਯਿਸੂ ਦੇ ਸੱਚੇ ਅਤੇ ਪੱਕੇ ਸ਼ਾਗਿਰਦਾਂ ਵਿੱਚ ਆ ਕੇ ਸਕੂਨਤ ਕਰੇਗੀ। ਇਹ ਮਦਦਗਾਰ ਕੌਣ ਏ? ਯਿਸੂ ਮਸੀਹ ਵਾਜ਼ੇ ਅਤੇ ਸਾਫ਼ ਸਾਫ਼ ਕਹਿੰਦੇ ਕਿ ਮਦਦਗਾਰ ਕੌਣ ਏ ਅਤੇ ਕੀ ਕਰੇਗਾ। ਹੁਣ ਯਿਸੂ ਦੀਆਂ ਗੱਲਾਂ ਦੁਬਾਰਾ ਸੁਣੋ ਅਤੇ ਮੈਂ ਬਾਪ ਤੋਂ ਦਰਖਾਸਤ ਕਰਾਂਗਾ ਕਿ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਕਿ ਅਬ ਤੱਕ ਤੁਹਾਡੇ ਨਾਲ ਰਵੇ, ਯਾਨੀ ਰੂਹੇ ਹੱਕ, ਅਤੇ ਤੁਹਾਡੇ ਅੰਦਰ ਹੋਵੇਗਾ। ਮੈਂ ਤੁਹਾਨੂੰ ਯਤੀਮ ਨਾ ਛੱਡਾਂਗਾ, ਮੈਂ ਤੁਹਾਡੇ ਕੋਲ ਆਵਾਂਗਾ। ਮਦਦਗਾਰ ਯਾਨੀ ਰੂਹ ਕੁਦਸ, ਜਿਹਨੂੰ ਬਾਪ ਮੇਰੇ ਨਾਂ ਤੋਂ ਭੇਜੇਗਾ, ਉਹੀ ਤੁਹਾਨੂੰ ਸਭ ਗੱਲਾਂ ਸਿਖਾਏਗਾ ਅਤੇ ਜੋ ਕੁਝ ਮੈਂ ਤੁਹਾਨੂੰ ਆਖਦਾ ਵਾਂ ਉਹ ਸਭ ਤੁਹਾਨੂੰ ਯਾਦ ਦਿਲਾਏਗਾ। ਯੋਹੰਨਾ ਬਾਪ 14 ਅਤੇ ਆਇਤ ਨੰਬਰ 16 ਤੋਂ 18 ਅਤੇ ਫਿਰ 26 ਆਇਤ। ਅਸੀਂ ਫਿਰ ਸਵਾਲ ਪੁੱਛਦੇ ਹਾਂ ਕਿ ਯਿਸੂ ਨੇ ਆਪਣੇ ਸ਼ਾਗਿਰਦਾਂ ਨੂੰ ਕਿਹੜੇ ਮਦਦਗਾਰ ਭੇਜਣ ਦਾ ਵਾਅਦਾ ਕੀਤਾ ਸੀ? ਇਹ ਰੂਹ ਕੁਦਸ ਏ ਜੋ ਖੁਦਾ ਵੱਲੋਂ ਆਉਂਦਾ ਏ ਅਤੇ ਯਿਸੂ ਵਿੱਚ ਮੌਜੂਦ ਸੀ। ਉਹ ਖੁਦਾ ਦਾ ਪਾਕ ਰੂਹ ਅਤੇ ਯਿਸੂ ਏ ਉਹ ਰੂਹ ਕੁਦਸ ਏ ਜਿਹਨੂੰ ਖੁਦਾ ਭੇਜੇਗਾ ਅਤੇ ਉਹ ਉਹਨਾਂ ਸਭ ਵਿੱਚ ਰਵੇਗਾ ਜਿਹੜੇ ਯਿਸੂ ਨੂੰ ਆਪਣਾ ਖੁਦਾਵੰਦ ਅਤੇ ਨਜਾਤ ਦਹਿੰਦਾ ਮੰਨਦੇ ਨੇ। ਯਿਸੂ ਨੇ ਆਪਣੇ ਸ਼ਾਗਿਰਦਾਂ ਦੇ ਨਾਲ ਵਾਅਦਾ ਕੀਤਾ ਕਿ ਉਹਦੇ ਮਰਨ ਤੋਂ ਬਾਅਦ ਫਿਰ ਜੀ ਉੱਠੇਗਾ ਅਤੇ ਅਸਮਾਨ 'ਤੇ ਚਲੇ ਜਾਣ ਤੋਂ ਬਾਅਦ ਉਹ ਰੂਹ ਕੁਦਸ ਨੂੰ ਉਹਨਾਂ ਦੇ ਦਿਲਾਂ ਵਿੱਚ ਪਾਏਗਾ, ਯਾਨੀ ਭੇਜੇਗਾ, ਤਾਂ ਕਿ ਉਹਨਾਂ ਨੂੰ ਨਵੀਂ ਪੈਦਾਇਸ਼ ਦੇਵੇ, ਉਹਨਾਂ ਨੂੰ ਪਾਕ ਕਰੇ, ਉਹਨਾਂ ਨੂੰ ਕੁਵਤ ਦਾ ਲਿਬਾਸ ਪਵਾਏ ਅਤੇ ਉਸ ਸਾਰੀ ਸੱਚਾਈ ਦੀ ਉਹਨਾਂ ਨੂੰ ਤਾਲੀਮ ਦੇਵੇ। ਇਹ ਹਵਾਲਾ ਅਸੀਂ ਯੋਹੰਨਾ ਬਾਪ 16 ਆਇਤ 13 ਵਿੱਚ ਵੇਖ ਸਕਦੇ ਹਾਂ। ਖੁਦਾ ਨੇ ਚਾਹਿਆ ਤਾਂ ਅਗਲੇ ਚੰਦ ਸਬਕਾਂ ਵਿੱਚ ਅਸੀਂ ਵੇਖਾਂਗੇ ਕਿ ਯਿਸੂ ਦੇ ਆਸਮਾਨ 'ਤੇ ਜਾਵਣ ਦੇ 10 ਦਿਹਾੜੇ ਬਾਅਦ ਬਿਲਕੁਲ ਉਸੇ ਤਰ੍ਹਾਂ ਹੋਇਆ ਜਿਵੇਂ ਯਿਸੂ ਨੇ ਵਾਅਦਾ ਫਰਮਾਇਆ ਸੀ। ਰੂਹ ਕੁਦਸ ਰਸੂਲਾਂ 'ਤੇ ਨਾਜ਼ਲ ਹੋਇਆ ਅਤੇ ਉਹਨਾਂ ਦੇ ਅੰਦਰ ਸਕੂਨਤ ਕਰਨ ਲੱਗਾ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।